ਮਾਰੂ ਮਹੱਲਾ ਤੀਜਾ ਜੁਗ ਛੱਤੀ ਕੀਓ ਗੁਬਾਰਾ ਤੂੰ ਆਪੇ ਜਾਣੇ ਸਿਰਜਣਹਾਰਾ ਹੋਰ ਕਿਆ ਕੋ ਕਹੇ ਕੇ ਆਖ ਵਖਾਣੇ ਤੂੰ ਆਪੇ ਕੀਮਤ ਪਾਏਂਦਾ
ਜੁਗ ਛੱਤੀ ਕੀਓ ਗੁਬਾਰਾ ਉਹ ਜਿਹੜੇ ਛੱਤੀ ਯੁਗ ਦੀ ਗੱਲ ਚੱਲਦੀ ਹੈ ਉਹ ਕਹਿਣ ਦੀ ਗੱਲ ਹੈ ਪਰ ਉਹਦੇ ਬਾਰੇ ਕੋਈ ਸਪਸ਼ਟ ਕੋਈ ਗ੍ਰੰਥ ਨਹੀਂ ਛੱਤੀ ਯੁਗ ਦੀ ਕੋਈ ਵਾਰਤਾ ਕੋਈ ਇਤਿਹਾਸ ਕੋਈ ਰੋਜ਼ ਦੀ ਹਿਸਟਰੀ ਕਦੋਂ ਦੂਆ ਯੁਗ ਖਤਮ ਆਇਆ ਕਦੋਂ ਪਹਿਲਾ ਸੀ ਕੀ ਇਹਦੇ ਬਾਰੇ ਕੁਛ ਨਹੀਂ ਕਿਸੇ ਨੇ ਕਿਹਾ ਹੋਇਆ ਕਿਤੇ ਮੈਂ ਕਿਹਾ ਕਹਾਇਆ ਤਾਂ ਕਹਿਣ ਵਾਲਿਆਂ ਨੇ ਕਹਿਤਾ ਇਹ ਜਿਹੜਾ ਸਵਾਲ ਸੀ ਛੱਤੀ ਯੁਗ ਬਾਰੇ ਕੋਈ ਗਾਹ ਦੀ ਗੱਲ ਕਿਉਂ ਨਹੀਂ ਦੱਸੀ ਉਹਦਾ ਜਵਾਬ ਹੈ ਤੂੰ ਆਪੇ ਜਾਣੇ ਸਿਰਜਣਹਾਰਾ ਜਿਹੜਾ ਤੂੰ ਕਹਾ ਰਿਹਾ ਇਹ ਤੂੰ ਆਪੇ ਜਾਣਦਾ ਕਿਉਂ ਤੈਂ ਕਹਾਇਆ ਤਾਂ ਕਹਾਇਆ ਕਿ ਕੋਈ ਟਾਈਮ ਦੀ ਸੋਚਣਾ ਛੱਡ ਦੋ ਕਦੋਂ ਦੀ ਸ੍ਰਿਸ਼ਟੀ ਹੈ ਛੱਤੀ ਯੁਗ ਕਹਿ ਕੇ ਮਤਲਬ ਹੈ ਬੇਅੰਤ ਯੁਗ ਇਹਦਾ ਮਤਲਬ ਹੈ ਕੋਈ ਹਿਸਾਬ ਕਿਤਾਬ ਨਹੀਂ ਇਹਦਾ ਹੈਗਾ ਤੁਸੀਂ ਹੁਣ ਦੀ ਗੱਲ ਕਰੋ ਇਹ ਸਵਾਲ ਛੱਤੀ ਯੁਗ ਦੇ ਗਿਆਨ ਦੀ ਲੋੜ ਇਹ ਨਹੀਂ ਸਾਨੂੰ ਛੱਤੀ ਯੁਗ ਬੀਤ ਚੁੱਕਾ ਹੈ ਕਫੀਰ ਗਿਆ ਉਹਦੇ ਗਿਆਨ ਦੀ ਲੋੜ ਨਹੀਂ ਜਿਹੜੇ ਗਿਆਨ ਦੀ ਲੋੜ ਹੈ ਉਹਦੀ ਗੱਲ ਕਰੋ ਇਹਨੇ ਪੈਦਾ ਕੀਤਾ ਸੰਸਾਰ ਉਹ ਜਾਣਦਾ ਛੱਤੀ ਯੁਗ ਦੀ ਕਹਾਣੀ ਜਿਹੜਾ ਛੱਤੀ ਯੁਗ ਆਪ ਰਿਹਾ ਉਹਨੂੰ ਪਤਾ ਉਹਦੇ ਪੁੱਛ ਲਿਓ ਉਹਦੇ ਕੋਲ ਪਹੁੰਚ ਜਾ ਕੇ ਪੁੱਛ ਲਓ ਤੂੰ ਆਪੇ ਜਾਣੇ ਸਿਰਜਣ ਵਾਲਾ ਇਹ ਸਿਰਜਣ ਵਾਲੇ ਨੂੰ ਪੁੱਛੋ ਜਾ ਕੇ ਸਵਾਲ ਦਾ ਜਵਾਬ ਜੇ ਜਾਣਾ ਕਿਸੇ ਨਾ ਪੁੱਛਣਾ ਹੋਰ ਕਿਆ ਕਹੋ ਕਹੇ ਉਹ ਦੂਜਾ ਕੋਈ ਕੀ ਕਹੂਗਾ ਇਹਦੇ ਬਾਰੇ ਬਈ ਇਹ ਜਾਣਦਾ ਹੀ ਨਹੀਂ ਕੋਈ ਕੀ ਆਖ ਵਿਖਾਣਾ ਕੀ ਉਹ ਗਾਹਾਂ ਵਿਆਖਿਆ ਕਰੇ ਇਹਦੀ ਤੂੰ ਆਪੇ ਕੀਮਤ ਪਾਏਗਾ ਇਹਦੀ ਕੀਮਤ ਪਰਮੇਸ਼ਰ ਪਾਉਂਦਾ ਆਪੇ ਇਹ ਅਜੀਬ ਆਪੇ ਪਾਉਂਦਾ ਅੰਦਰਲਾ ਇਹ ਵੀ ਛੱਤੀ ਯੁਗ ਰਿਹਾ ਮਰਿਆ ਕਦੇ ਵੀ ਨਹੀਂ ਅੰਦਰਲਾ ਕਹੇਗਾ ਉਹ ਤੇ ਪੁੱਛ ਲਓ ਆਪਣੇ ਅੰਦਰਲੇ ਤੇ ਪੁੱਛ ਲਓ ਸਾਰਿਆਂ ਦੇ ਅੰਦਰ ਉਹੀ ਆਪਣੇ ਅੰਦਰ ਤੇ ਜਵਾਬ ਲੈ ਲਓ ਇਹਦਾ ਜਿਹਨੇ ਲੈਣਾ ਜਿੱਦਣ ਵੀ ਜਵਾਬ ਆਇਆ ਤੁਹਾਡੇ ਅੰਦਰ ਆਊਗਾ ਇਹਦਾ ਤੂੰ ਆ ਨਹੀਂ ਦੱਸ ਸਕਦਾ ਇਹ ਕਹਾਣੀ ਛੇੜ ਕੇ ਬਹਿ ਜਾਂਦੇ ਛੱਤੀ ਯੁਗ ਦੀ ਇਹ ਮੁਕਤੀ ਆ ਜਿਹੜਾ ਥੋੜਾ ਜਿਹਾ ਗਿਆਨ ਹੈ ਤਾਂ ਲੈਂਦਾ ਨੀ ਕੋਈ ਛੱਤੀ ਯੁਗ ਦੀ ਕਥਾ ਸੁਣ ਲੈਂਦੇ
ਹੋਰ ਕਿਆ ਕੋ ਕਹੇ ਕਿ ਆਖੀ ਵਖਾਣਾ ਤੂੰ ਆਪੇ ਕੀਮਤ ਪਾਏਂਦਾ ਇਹ ਸਿਰਜਣਹਾਰੇ ਨੂੰ ਕਹਿਤਾ ਹੈ ਜੀ
ਨਾ ਨਾ ਜਿਹੜਾ ਪੁੱਛਦਾ ਉਹਨੂੰ ਵੀ ਕਹਿਤਾ ਉਹਦੇ ਅੰਦਰ ਨਹੀਂ ਹੈਗਾ ਉਹ ਕਿਤੇ ਮਰਿਆ ਛੱਤੀ ਯੁਗ ਜਿਉਂਦਾ ਹੀ ਰਿਹਾ ਉਹ ਅੰਦਰ ਪੁੱਛ ਲਓ ਆਪਣਾ ਉਹ ਬ੍ਰਹਮ ਵੀ ਤਾਂ ਰਿਹਾ ਦੂਏ ਤੇ ਕਿਉਂ ਸਵਾਲ ਪੁੱਛਦੇ ਹੋ ਇਹ ਸਵਾਲ ਦੂਏ ਤੇ ਪੁੱਛਣ ਵਾਲਾ ਨਹੀਂ
ਇਹ ਹੁਣ ਅਵਸਥਾ ਦਾ ਨਾਮ ਹੈਗਾ ਸੁਨ ਸਮਾਧ ਹੈ ਜੀ
ਸੁਨ ਸਮਾਧ ਲਗਾਏਗਾ ਜਦ ਸਾਰਿਆਂ ਦੀ ਸੁਨ ਸਮਾਧ ਸੀ ਲਾਈ ਹੋਈ ਤੂੰ ਵੀ ਵਿੱਚੇ ਸੀ ਪੁੱਛਦਾ ਉਹ ਵੀ ਵਿੱਚੇ ਸੀ
ਠੀਕ ਹੈ ਜਿਹੜਾ ਅਰਬਦ ਨਰਬਦ ਧੰਦੂ ਕਰ ਉਹ ਵੀ ਇਹੀ ਹੈ
ਅਰਬਦ ਨਰਬਦ ਤਾਂ ਅਰਬਾਂ ਖਰਬਾਂ ਸਾਲ ਕਹਿਤਾ ਤੇ ਛੱਤੀ ਜੋ ਕਹਿਤਾ
ਠੀਕ ਹੈ ਧਰਨੀ ਨਾ ਗਗਨਾ ਹੁਕਮ ਅਪਾਰਾ
ਉਦੋਂ ਹੁਕਮ ਅਪਾਰਾ ਵੀ ਨਹੀਂ ਹੈ
ਹਾਂਜੀ ਨਾ ਧਰਨੀ ਹੈ ਨਾ ਕਕਨਾ ਹੈ ਨਾ ਹੁਕਮ ਹੈ
ਧਰਨਾ ਹੈ ਜੀ ਤੇ ਹੁਕਮ ਦੀ ਉੱਥੇ ਲੋੜ ਕੀ ਹੈ
ਠੀਕ ਹੈ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ ਇਹ ਮਾਰੂ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਨੇ ਕਹੀ ਹੈ ਗੱਲ ਗੁਰੂ ਨਾਨਕ ਸਾਹਿਬ ਨੇ ਲਗਭਗ ਬਰਾਬਰ ਜਿਹਾ ਹੀ ਕਿਹਾ ਉਹ ਕਹਿੰਦੇ ਹੈ ਜੁਗ ਛੱਤੀ ਤਿੰਨੇ ਵਰਤਾਏ ਜਿਉਂ ਤਿਸ ਭਾਣਾ ਤਿਵੇਂ ਚਲਾਏ ਇਸੇ ਸ਼ਰੀਕ ਨਾ ਦਿਸੇ ਕੋਈ ਆਪੇ ਅਪਰ ਅਪਾਰਾ ਹੈ ਪਰਮੇਸ਼ਰ ਦੀ ਫਿਰ ਗੁਪਤ ਪ੍ਰਗਟ ਹੋ ਰਿਹਾ ਨਾ ਹੁਕਮ ਦੂਸਰੀ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਫੇਰ ਕਹੀ ਇਹ ਗੱਲ ਉਹ ਹੁਕਮੇ ਜੁਗ ਛੱਤੀ ਗੁਜ਼ਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏਂਦਾ ਛੱਤੀ ਸ਼ਬਦ ਕੁੱਲ 14 ਵਾਰ ਆਉਂਦਾ ਕਿਸੇ ਕਾ ਹੋਰ ਫੇਰ ਮਲਾਰ ਕੀ ਵਾਰ ਚ ਆਉਂਦਾ ਜੁਗ ਛੱਤੀ ਗੁਬਾਰ ਤੇ ਸੀ ਭਾਇਆ ਜਲਾ ਬਿੰਬ ਅਸਰਾਰ ਤਿੰਨੇ ਵਰਤਾਇਆ ਇਹਨਾਂ ਚਾਰ ਜਗ੍ਹਾ 36 ਸ਼ਬਦ ਜੁਗਾਂ ਵਾਸਤੇ ਆ ਰਿਹਾ ਹੈ ਤੇ ਬਾਕੀ 10 ਜਗ੍ਹਾ ਇਹ ਅੰਮ੍ਰਿਤ ਵਾਸਤੇ ਆ ਰਿਹਾ ਹੈ ਗ੍ਰਹਿ ਸਾਕਰ 36 ਪ੍ਰਕਾਰ ਤੇ ਬਿਖੂ ਸਮਾਨ ਇਹ ਦੋਹਾਂ ਚੀਜ਼ਾਂ ਵਾਸਤੇ ਹੀ ਵਰਤਿਆ ਜੁਗਾਂ ਵਾਸਤੇ ਤੇ ਅੰਮ੍ਰਿਤਾਂ ਵਾਸਤੇ ਜਿੰਨੇ ਮਾਇਆ ਦੇ ਅੰਮ੍ਰਿਤ ਹੈ ਜੀ
ਅੱਛਾ
ਤੇ ਮਾਰੂ ਰਾਗ ਚ ਤਿੰਨੇ ਜਗ੍ਹਾ ਜਿਹੜਾ ਆਇਆ ਜੁਗਾਂ ਵਾਸਤੇ ਆਇਆ ਦੋ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੁਣ ਇਹ ਤੀਸਰੇ ਪਾਤਸ਼ਾਹ ਦਾ 16 ਹੈਗਾ
ਹਾਂਜੀ
ਓਅੰਕਾਰ ਸਭ ਸ੍ਰਿਸ਼ਟੀ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਇੰਦਾ
ਓਮਕਾਰ ਸਭ ਸਿਰਸਟੋਂ ਪਾਈ ਸਾਡੇ ਸਿਰਸਟੀ ਦਾ ਓਮਕਾਰ ਨੇ ਪੈਦਾ ਕੀਤੀ ਹੈ ਓਮ ਜਦ ਆਕਾਰ ਰੂਪ ਚ ਹੋਇਆ ਓਮ ਜਦ ਸ਼ਬਦ ਰੂਪ ਹੁਕਮ ਰੂਪ ਚ ਹੋਇਆ ਇੱਛਾ ਪ੍ਰਗਟ ਹੋਈ ਸਿਰਸਟੀ ਪੈਦਾ ਕਰਦੀ ਤਾਂ ਸਿਰਸਟੀ ਪੈਦਾ ਕੀਤੀ ਹੈ ਪਹਿਲਾਂ ਉਹਦੇ ਅੰਦਰ ਸਿਰਸਟੀ ਪੈਦਾ ਕਰਨ ਦੀ ਇੱਛਾ ਹੋਈ ਉਹ ਇੱਛਾ ਹੀ ਉਹਦਾ ਆਕਾਰ ਹੈ ਉਹ ਇੱਛਾ ਹੀ ਸੰਸਾਰ ਦਾ ਆਕਾਰ ਹੈ ਉਹਦੇ ਅੰਦਰ ਦੀ ਇੱਛਾ ਹੀ ਆ ਰੂਪ ਹੈ ਸਾਰਾ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਉਹ ਹਰ ਕਾ ਰੂਪ ਹੈ ਹਰ ਕਾ ਰੂਪ ਹਰ ਦੀ ਇੱਛਾ ਹੈ ਹਰ ਦੀ ਇੱਛਾ ਦਾ ਰੂਪ ਸੰਸਾਰ ਹੈ ਇੱਛਾ ਦਾ ਰੂਪ ਹੈ ਸੰਸਾਰ ਹੈ ਨਾ
ਠੀਕ ਹੈ ਹੁਣ ਸੁਨ ਸਮਾਧ ਤੋਂ ਸਹਿਜ ਸਮਾਧ ਹੋ ਗਿਆ ਹੈ ਜੀ
ਸਹਿਜ ਸਮਾਧ ਚ ਆ ਕੇ ਸਿਰ ਤੋਂ ਪਾਈ ਹੈ ਸਹਿਜ ਅਵਸਥਾ ਦੇ ਵਿੱਚ ਓਂਕਾਰ ਹੈ ਸੁਨ ਸਮਾਧ ਚ ਓਮ ਹੈ ਓਮ ਗੁਰਮੁਖੀ ਕੀ ਉਹ ਆਕਾਰਾ ਜਾਂ ਓਮ ਗੁਰਮੁਖੀ ਨੇ ਆਕਾਰ ਕੀਤਾ ਆਪੇ ਸ਼ਬਦ ਸ਼ਬਦ ਰੂਪ ਵੀ ਆਪੇ ਬਣ ਗਿਆ ਸਵਾਰਨ ਹਾਰਾ ਹੁਣ ਸਮਾਰੂ ਹੈ ਇਹਨਾਂ ਨੂੰ ਦੂਰਿਆਂ ਨੂੰ ਇਹਨਾਂ ਦੀ ਭੁਗਤ ਸਮਾਰੂ
ਚਾਹੇ ਆਪਾਂ ਕਹਿ ਦਈਏ ਓਂਕਾਰ ਨੇ ਸ੍ਰਿਸ਼ਟੀ ਉਪਾਈ ਜਾਂ ਇੱਕ ਨੇ ਸ੍ਰਿਸ਼ਟੀ ਉਪਾਈ ਇਹ ਦੋ ਇੱਕੇ ਗੱਲੇ ਆ ਜੀ
ਕੋਈ ਗੱਲ ਹੈ
ਪਰ ਇੱਕ ਔਰ ਓਂਕਾਰ ਆਪਾਂ ਇਕੱਠਾ ਨਹੀਂ ਹੈ ਕਹਿ ਸਕਦੇ
ਇੱਕ ਹੀ ਓਂਕਾਰ ਹੈ ਓਂਕਾਰ ਤਾਂ ਇੰਡੀਪੈਂਡੈਂਟ ਲਫ਼ਜ਼ ਹੈ ਤੇ ਇਹ ਆਇਆ ਹੀ ਨਹੀਂ ਓਂਕਾਰ ਇੱਕ ਹੁੰਦਾ ਨਹੀਂ ਓਂਕਾਰ ਦੋ ਹੁੰਦੇ ਨੇ ਓਹਦਾ ਆਕਾਰ ਓਹਦਾ ਆਕਾਰ ਜਦ ਹੋ ਗਿਆ ਦੋ ਨਾ ਹੋ ਗਿਆ ਓ ਜੋ ਤਾਂ ਆਕਾਰ ਉਹਦੇ ਇੱਛਾ ਹੈ ਫਿਰ ਦੋ ਹੋ ਗਏ ਆਕਾਰ ਧਾਰਨ ਕਰ ਲਿਆ ਦੋ ਨਾ ਹੋ ਗਏ ਉਹ
ਇਸ ਬਾਰੇ ਬੜਾ ਭੁਲੇਖਾ ਹੈ ਕਹਿੰਦੇ ਪਰਮੇਸ਼ਰ ਇੱਕ ਓਂਕਾਰ ਹੈ ਫਿਰ ਓਂਕਾਰ ਦੇ ਬੁਝਾਈ ਕਿਉਂ ਨਹੀਂ ਲਿਖਿਆ ਫਿਰ ਇੱਕ ਦੇ ਬੁਝਾਈ ਕਿਉਂ ਲਿਖਿਆ ਠੀਕ ਹੈ ਜੀ ਬੜਾ ਸਪਸ਼ਟ ਹੈ ਜੀ ਓਂਕਾਰ ਸਭ ਸ੍ਰਿਸ਼ਟ ਉਪਾਈ ਜੋ ਜੋਤ ਨੇ ਫਿਰ ਸ਼ਬਦ ਦਾ ਆਕਾਰ ਲੈ ਲਿਆ ਹੈ ਜੀ ਤਬ ਖੇਲ ਤਮਾਸ਼ਾ ਤੇਰੀ ਵਡਿਆਈ
ਉਹ ਇੱਛਾ ਹੀ ਆਕਾਰ ਹੈ ਇੱਛਾ ਹੀ ਅਸੀਂ ਜਿਹੜੀ ਆਕਾਰ ਹੈ ਸਾਡੇ ਅੰਦਰ ਮਾਇਆ ਦਾ ਆਕਾਰ ਹੈ ਇੱਛਾ ਇਹ ਇੱਛਾ ਹੀ ਛੱਡਣੀ ਹੈ ਆਕਾਰ ਛੁੱਟ ਜਾਣਾ ਉਹ ਜਿਹੜੀ ਇੱਛਾ ਤਿਆਗਣੀ ਹੈ ਉਹੀ ਆਕਾਰ ਤਿਆਗਣਾ ਮਾਇਆ ਦੀ ਮਾਇਆ ਵਾਲਾ ਸਰੀਰ ਤਿਆਗਣਾ ਮਾਇਆ ਦੀ ਇੱਛਾ ਛੱਡਣੀ ਮਾਇਆ ਵਾਲਾ ਸਰੀਰ ਛੱਡਣਾ ਇਸ ਦਿਨ ਮੌਤ ਮਰਨਾ ਕਹਿੰਦੇ ਨੇ ਕਬੂਲ ਮਾਇਆ ਦੀ ਇੱਛਾ ਛੱਡਣੀ ਕਬੂਲ ਕਰ ਲੈ ਮਾਇਆ ਦੀ ਭੁੱਖ ਤਿਆਗਣੀ ਕਬੂਲ ਕਰ ਲੈ ਇੱਛਾ ਤੇ ਹੀ ਹੁੰਦੀ ਹੈ ਗੁਪਤ ਹਾਂਜੀ
ਸਭ ਖੇਲ ਤਮਾਸ਼ਾ ਤੇਰੀ ਵਡਿਆਈ
ਸਭ ਖੇਲ ਤਮਾਸ਼ਾ ਜਿਹੜਾ ਸੰਸਾਰ ਹੈ ਤੇਰੀ ਵਡਿਆਈ ਹੋਈ ਹੈ ਇਹ ਖੇਲ ਤੇਰਾ ਹੀ ਹੈ ਉਹ ਮਜ਼ਾਰੀ ਦੀ ਵਡਿਆਈ ਆ ਖੇਲ ਤਮਾਸ਼ਾ ਦੇਖਣ ਵਾਲੇ ਦੇਖਦੇ ਨੇ ਵਡਿਆਈ ਤਾਂ ਮਜ਼ਾਰੀ ਦੀ ਗੱਲ ਨਹੀਂ ਹੈ ਨਾ ਜਿਹੜਾ ਕਰ ਰਿਹਾ ਕਰਾਮਾਤ ਤਾਂ ਮਜ਼ਾਰੀ ਦੀ ਹੈ ਹਾਂਜੀ
ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏਂਦਾ
ਸਾਰੇ ਚੋਜ ਉਹਦੇ ਹੀ ਨੇ ਅਰੇ ਸਭ ਸਾਚਾ ਉਹਦਾ ਅੰਦਰ ਬੈਠਾ ਨਾ ਸਭ ਦੇ ਉਹੀ ਚੋਜ ਕਰਦਾ ਸਾਰੇ ਆਪੇ ਭੰਨ ਕਢਾਏਂਦਾ ਆਪੇ ਭੰਨ ਆਪੇ ਕਰਦਾ ਆਪੇ ਆਪਣਾ ਜਿਹੜਾ ਹੈਗਾ ਮਨ ਨੂੰ ਭੰਨ ਕੇ ਕੱਢਦਾ ਮਨ ਮਾਤਾ ਨੂੰ ਤਿਆਗ ਕੇ ਛੱਡ ਕੇ ਆਪੇ ਔਗਲਾਂ ਨੂੰ ਤੋੜ ਕੇ ਗੁਣਾਂ ਦੀ ਸ਼ਕਲ ਦਿੰਦਾ ਆਪੇ ਭੰਨ ਕੇ ਕੱਢਦਾ ਹੈ ਭੰਨੇ ਘੜੀ ਸੁਗੰਧ ਵੀ ਭੰਨ ਕੇ ਜਿਹੜੀ ਘੜੀ ਮਾਤਾ ਉਹ ਸੁਗੰਧ ਵੀ ਉਹਦਾ ਰੂਪ ਵਧੀਆ ਹੁੰਦਾ ਜਿਹੜੀ ਨੁਕਸਾ ਉੱਥੇ ਤੋੜਨਾ ਪਊਗਾ ਜਿੱਥੇ ਮੱਤ ਚ ਕਮੀ ਹੈ ਉਹ ਤੋੜਨੀ ਪਊਗੀ ਮੱਤ ਦੀਆਂ ਕਮੀਆਂ ਹੀ ਤੋੜ ਰਹੀ ਹੈ ਗੁਰਮਤ ਜਿਹੜੀਆਂ ਸਾਤਾਂ ਕੋਲ ਮੱਤ ਹੈ ਇਹ ਗੁਰਮਤ ਨਾਲ ਨਹੀਂ ਮੇਲ ਖਾਂਦੀ ਉਹਦੇ ਦੀ ਝੋਟ ਹੋ ਰਹੀ ਹੈ ਜਿੱਥੇ ਗੁਰਮਤ ਨਾਲ ਮੇਲ ਖਾ ਰਹੀ ਉਹ ਤੇ ਝੋਟ ਹੋ ਹੀ ਨਹੀਂ ਸਕਦੀ ਟਿੱਕਾਂ ਕੋ ਗੁਰਮਤ ਹੈ ਨਹੀਂ ਤਾਂ ਝੋਟ ਪੈ ਰਹੀ ਹੈ ਝੋਟ ਪੈ ਰਹੀ ਹੈ ਚੀਜ਼ ਪੈਂਦੀ ਹੈ ਨਾ ਚੀਜ਼ ਤਾਂ ਝੋਟ ਦੀ ਪੈਣੀ ਹੈ ਛੱਡੀ ਫਿਰਦੇ ਨੇ ਗੁਰਮਤ ਗੁਰਮਤ ਜਿਹੜੀ ਗੱਲ ਕਹਿੰਦੀ ਹੈ ਝੋਟ ਲੱਗਦੀ ਹੈ ਭੰਨ ਹੁੰਦੀ ਹੈ ਇਹਨਾਂ ਦੀ ਮਤ ਫਿਰ ਘੜ ਹੋਊਗੀ ਘਣ ਲੱਗੇ ਵੀ ਝੋਟ ਪੈਂਦੀ ਹੈ ਭੰਨਣ ਲੱਗੇ ਵੀ ਝੋਟ ਪੈਂਦੀ ਹੈ
ਇਹੀ ਕਾਰਨ ਸੀ ਸ੍ਰਿਸ਼ਟੀ ਪਾਉਣ ਦਾ ਕਿ ਜਿਹੜੀ ਮਨਮਤ ਹੈ ਉਹ ਭੰਨ ਕੇ ਗੁਰਮਤ ਘੜੀ ਜਾਵੇ ਹੈ ਜੀ
ਹਾਂਜੀ
ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਅਲਪਤ ਰਹੇ ਗੁਰ ਸ਼ਬਦੀ ਸੱਚੇ ਸੁਚਿਤ ਲਾਏਂਦਾ
ਬਾਜੀਗਰ ਹੈ ਉਹ ਬਾਜੀ ਪਾਉਂਦਾ ਕੀ ਹੈ ਪੈਰ ਥੱਲੇ ਨੇ ਸਾਰਾ ਗੇੜਾ ਖਾ ਕੇ ਫਿਰ ਪੈਰਾਂ ਪਰਨੇ ਆ ਜਾ ਉਹ ਜਿਹੜਾ ਆਇਆ ਡਿਗੇ ਮਾਇਆ ਚ ਥੱਲੇ ਨੂੰ ਸਿਰ ਕਰਕੇ ਲੜ ਗਿਆ ਜਾਂ ਪੈਰ ਥੱਲੇ ਹੋ ਗਏ ਫਿਰ ਸਿੱਧਾ ਹੋ ਗਿਆ ਉਲਟਣਾ ਪੈਣਾ ਹੈ ਮਾਇਆ ਚ ਜਿਹੜਾ ਉਲਟਾ ਹੁੰਦਾ ਹੈ ਸਿੱਧਾ ਹੋਣਾ ਪੈਣਾ ਬਾਜੀ ਦਾ ਪੂਰਾ ਚੱਕਰ ਮਾਰ ਕੇ ਫਿਰ ਪੈਰਾਂ ਪਰਨੇ ਆ ਕੇ ਖੜਾ ਹੋ ਜਾਂਦਾ ਹੁਣ ਇਹ ਆਦਮੀ ਦੇ ਜੋਨ ਚ ਇੱਦਾਂ ਪੈਰਾਂ ਪਰਨੇ ਖੜਾ ਹੋ ਜਾਵੇ ਪੂਰਾ ਉਲਟ ਕੇ 84 ਤੋਂ ਬਾਹਰ ਹੋ ਜਵੇ ਪੂਰਾ ਚੱਕਰ 84 ਦਾ ਕੱਟ ਕੇ। ਇਹ ਬਾਜੀਗਰ 84 ਦਾ ਚੱਕਰ ਕੱਟਦਾ ਚੱਲਿਆ ਆਇਆ ਹੈ। ਆ ਹੁਣ ਪੈਰਾਂ ਪਰਨੇ ਖੜਾ ਹੋਣ ਦਾ ਮੌਕਾ ਆਇਆ। ਹੁਣ ਫੇਰ ਮਾਇਆ ਥੱਲੇ ਨੂੰ ਝਾਕਦਾ, ਮਾਇਆ ਵੱਲ ਨੂੰ। ਮਾਇਆ ਦਾ ਸਰੀਰ ਛੱਡ ਕੇ ਰਾਜੀ ਨਹੀਂ ਹੈ, ਆਪਣੇ ਆਸਰੇ ਨਹੀਂ ਹੋ ਰਿਹਾ। ਨਿਰਾਕਾਰੀ ਪੈਰਾਂ ਦੇ ਨਿਰਾਕਾਰੀ ਚਰਨਾਂ ਦੇ ਹਿਰਦੇ ਚ ਚਲ ਨਹੀਂ ਵਸਾਰਿਆ। ਜੇ ਹਿਰਦੇ ਨਿਰਾਕਾਰੀ ਚਰਨਾਂ ਦਾ ਆਸਰਾ ਲੈ ਲਿਆ, ਇਹੀ ਉਹਦੇ ਪੈਰ ਨੇ, ਸਿੱਧਾ ਹੋ ਜਾਊਗਾ। ਇਹਦੇ ਥੱਲੇ ਨੂੰ ਪੈਰ ਨੇ, ਉਹ ਪੈਰ ਉਹ ਹਿਰਦੇ ਚ ਨੇ, ਉਦੋਂ ਥੱਲੇ ਨਹੀਂ ਆਉਂਦੇ ਹੁੰਦੇ ਚਰਨ, ਗੁਰ ਕੇ ਚਰਨ ਹੈ ਉਹ।
ਬਾਜੀਗਰ ਜੀਵ ਨੂੰ ਕਿਹਾ ਜੀ ਕਿ ਪਰਮੇਸ਼ਰ ਨੂੰ ਇੱਥੇ
ਬਾਜੀਗਰ ਡੰਗ ਵਜਾਈ, ਸਭ ਖਲਕ ਤਮਾਸ਼ੇ ਆਈ।
ਉੱਥੇ ਤਾਂ ਪਰਮੇਸ਼ਰ ਹੀ ਹੈ,
ਉਹ ਬ੍ਰਹਮ ਹੈ, ਪਰਮੇਸ਼ਰ ਕਹਿ ਲੋ। ਦੇਖੋ ਨਾ, ਉਹ ਤੋਂ ਸੁਣ ਤੋਂ ਲਿਆ ਕੇ ਸਹਿਜ ਲਿਆ, ਸਹਿਜ ਤੋਂ ਫਿਰ ਸੁਣ ਚਲਾ ਗਿਆ,
ਕਿ ਸਰਕਲ ਕੱਢਤਾ।
ਸਹਿਜ ਤੋਂ ਸੁਣ ਤੇ ਲਿਆ ਕੇ, ਸੁਣ ਤੇ ਲਿਆ ਕੇ ਫਿਰ ਸਹਿਜ ਦੇ ਵਿੱਚ ਆ ਜਾਣਾ, ਇੱਥੇ ਆ ਕੇ ਪੂਰਾ ਸਰਕਲ ਹੋ ਗਿਆ।
ਪੂਰੇ ਗੁਰ ਤੇ ਨਜ਼ਰੀ ਆਈ,
ਪੂਰੇ ਗੁਰ ਤੇ ਸਮਝ ਆਈ ਹੈ ਦੀ ਵੀ ਇੱਕੋ ਹੀ ਬਾਜੀ ਪਾਈ ਹੈ, ਇੱਕੋ ਹੀ ਜੋਨ ਹੈ, ਜੰਮਣ ਵਾਲਾ ਨਹੀਂ। ਉਹ ਤਾਂ ਚੱਕਰੇ ਕੱਟੇ ਆ, ਉਹ ਸਰਕਲ ਏਡਾ ਵੱਡਾ, ਹਰੇਕ ਐਂਗਲ ਦੀ ਇੱਕ ਜੋਨ ਹੈ। ਜਿੰਨੇ ਐਂਗਲ ਲਿਆਉਂਦੇ ਜੂਨਾ, ਜਿਹੜਾ ਸਰਕਲ ਬੜਾ ਉਹਨੇ ਐਂਗਲ ਨੇ।
ਸਦਾ ਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉ ਚਿਤ ਲਾਏ ਦਾ,
ਜੇ ਗੁਰ ਸ਼ਬਦ ਲੈ ਲੈਂਦਾ ਨਾ, ਗੁਰਬਾਣੀ ਨੂੰ ਵਿਚਾਰ ਕਰਦਾ ਰਹਿੰਦਾ, ਫਿਰ ਇਹ ਲਿਪਤ ਆਇਆ ਵਿੱਚ ਉਦਾਸੀ ਹੈ। ਜਿਹੜਾ ਗੁਰ ਸ਼ਬਦੀ ਹੈ ਨਾ, ਜਿਹਨੇ ਗੁਰ ਸ਼ਬਦ ਨਾਲ ਜੁੜ ਗਿਆ, ਜਿਹੜਾ ਗੁਰਬਾਣੀ ਨਾਲ ਵੀ ਜੁੜ ਗਿਆ, ਸਦਾ ਅਲਿਪਤ ਰਹਾ ਗੁਰ ਸ਼ਬਦੀ, ਜਿਹੜਾ ਗੁਰ ਸ਼ਬਦੀ ਹੈ ਨਾ, ਗੁਰਦਾ ਉਪਦੇਸ਼ ਵਾਲਾ, ਉਹ ਅਲਿਪਤ ਰਹਿੰਦਾ। ਜਿਹਨੇ ਗੁਰਬਾਣੀ ਸਮਝ ਆ ਗਈ, ਅੱਜ ਜਿਹਨੇ ਮੰਨ ਲਈ, ਉਹ ਗੁਰ ਸ਼ਬਦੀ ਹੋ ਗਿਆ। ਸ਼ਬਦੀ ਨੇ ਇੱਕ ਨਾਦੀ ਬੇਦੀ ਸ਼ਬਦੀ ਮੋਹਨੀ, ਸਭ ਚਮਕੇ ਪਟੇ ਲਿਖਾਏ, ਚਾਰ ਪ੍ਰਕਾਰਾਂ ਨੇ ਇੱਕ ਨਾਮ ਸੁਣਦੇ ਨੇ, ਇੱਕ ਵੇਦ ਬੇਦੀ ਨੇ ਗਿਆਨ ਕਰਾਉਂਦੇ ਨੇ, ਇੱਕ ਸ਼ਬਦੀ ਨੇ ਉਹ ਇੱਥੇ ਗੁਰਸਿੱਖ ਨੇ ਸਿੱਖਿਆ ਲੈ ਰਹੇ ਨੇ, ਇੱਕ ਮੋਹਨੀ ਨੇ ਉਹ ਬੋਲਦੇ ਨੀ। ਨਾਦੀ ਬੇਦੀ ਸ਼ਬਦੀ ਮੋਹਨੀ, ਸ਼ਬਦੀ ਜਿਹੜੇ ਨੇ ਉਹ ਸਿੱਖ ਨੇ, ਗੁਰਮੁਖ ਨੇ। ਨਾਦੀ ਬੇਦੀ ਜੀ ਇਹੀ ਨੇ, ਅਸਲ ਸ਼ਬਦੀ ਉਹ ਨਾਦੀ ਬੇਦੀ ਹੁੰਦੇ ਨੇ। ਸ਼ਬਦੀ ਨੇ ਨਾਦੀ ਬਣਨਾ, ਸ਼ਬਦੀ ਨੇ ਬੇਦੀ ਬਣਨਾ। ਹਾਂਜੀ,
ਬਾਜੇ ਹੈ ਬਾਜੇ ਧੁਨੀ ਆਕਾਰਾ, ਆਪ ਵਜਾਏ ਵਜਾਵਣ ਹਾਰਾ, ਘਟਕੜ ਪਾਉਣ ਰਹੇ ਇੱਕ ਰੰਗੀ, ਮਿਲ ਪਵਣੇ ਸਭ ਵਜਾਏ ਦਾ।
ਜਿੰਨੇ ਵੀ ਸਰੀਰਾਂ ਦੇ ਵਾਜੇ ਵੱਜਦੇ ਨੇ, ਅਸੀਂ ਬੋਲਦੇ ਹਾਂ, ਇਹ ਵਾਜਾ ਸਰੀਰ, ਜੋ ਸਰੀਰ ਕਹਿੰਦਾ ਨਾ, ਜੋ ਜੰਤ ਵਜਾਏ ਤੇ ਟੁੱਟ ਗਏ ਸਭ ਤਾਰ, ਜੰਤ ਵਿਚਾਰਾ ਕਿਆ ਥਲੇ ਚਲੇ ਵਜਾਵਣ ਹਾਰ। ਇਹ ਸਰੀਰ ਤਾਂ ਉਹਨਾਂ ਚਿਰ ਵੱਜਦਾ ਜਿੰਨਾ ਚਿਰ ਵਜਾਉਣ ਵਾਲਾ ਵਿੱਚ ਹੈ। ਵਾਜਾ ਵਾਜੇ ਧੁਨੀ ਆਕਾਰਾ, ਜਿਹੜੀ ਬਾਜਿਆਂ ਦੇ ਵੀ ਜੋ ਧੁਰ ਨਿਕਲਦੀ ਹੈ ਉਹ ਆਕਾਰ ਹੁੰਦਾ ਉਹਦਾ, ਜੇ ਆਕਾਰ ਨਾ ਹੋਵੇ ਤਾਂ ਟੇਪ ਰਿਕਾਰਡ 'ਚ ਨਹੀਂ ਆ ਸਕਦੀ, ਮਾਇਆ ਦਾ ਆਕਾਰ ਹੈ ਉਹਦਾ, ਤਾਂ ਹੀ ਗ੍ਰਿਫਤਾਂ 'ਚ ਆ ਜਾਂਦੀ ਹੈ ਟੇਪ ਰਿਕਾਰਡਰ ਦੇ। ਧੁਨੀ ਦਾ ਵੀ ਆਕਾਰ ਹੁੰਦਾ, ਵਜੂਦ ਹੁੰਦਾ, ਆਪ ਵਜਾਏ ਵਜਾਵਣ ਹਰ, ਵਜਾਉਣ ਵਾਲਾ ਧੁਨੀ ਵਿੱਚ ਨਹੀਂ ਹੈ, ਧੁਨੀ ਵੱਖਰੀ ਹੈ, ਵਜਾਉਣ ਵਾਲਾ ਵੱਖਰਾ, ਆਵਾਜ਼ ਵਿੱਚ ਵਜਾਉਣ ਵਾਲਾ ਨਹੀਂ ਹੈ। ਲੇਕਿਨ ਜਿਹੜੀ ਤੁਰਕੀ ਬਾਣੀ ਹੈ ਉਹ ਆਵਾਜ਼ ਵਿੱਚ ਜਿਹਦੀ ਆਵਾਜ਼ ਉਹ ਆਪ ਮੌਜੂਦ ਹੈ, ਜਿਵੇਂ ਲਹਿਰ 'ਚ ਪਾਣੀ ਮੌਜੂਦ ਹੁੰਦਾ, ਐਂ ਉਹ ਆਪਣੀ ਬਾਣੀ 'ਚ ਮੌਜੂਦ ਹੈ ਜਿਹਦੀ ਬਾਣੀ ਹੈ ਨਿਰਾਕਾਰ ਦੀ। ਲਹਿਰ ਵੀ ਨਿਰਾਕਾਰ ਹੈ, ਪਾਣੀ ਵੀ ਨਿਰਾਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਉਹ ਵੀ ਨਿਰੰਕਾਰ ਹੈ। ਇਹ ਵਜਾਵਣ ਹਾਰੇ ਦੀ ਧੁਨੀ ਹੈ, ਵਜਾਵਣ ਹਾਰਾ ਨਹੀਂ ਹੈ। ਬੋਲਣ ਵਾਲਾ ਆਵਾਜ਼ ਵਿੱਚ ਨਹੀਂ ਹੁੰਦਾ, ਬੋਲਣ ਵਾਲੇ ਦਾ ਗਿਆਨ ਹੁੰਦਾ ਆਵਾਜ਼, ਇਹ ਗੁਰਬਾਣੀ ਹੈ। ਜਿਹੜੀ ਬਾਣੀ ਹੈ ਉਹ ਬੋਲਣ ਵਾਲਾ ਔਰ ਬਾਣੀ ਇਕੱਠੇ ਹੁੰਦੇ ਨੇ, ਉਹ ਅੱਡ ਹੋ ਹੀ ਨਹੀਂ ਸਕਦੇ। ਗੁਰਬਾਣੀ ਔਰ ਬਾਣੀ 'ਚ ਫਰਕ ਹੈ, ਉਹ ਟੇਪ ਰਿਕਾਰਡ 'ਚ ਨਹੀਂ ਆ ਸਕਦੀ, ਉਹ ਬਾਣੀ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਉਹ ਬਾਣੀ ਅਨਾਦ ਬਾਣੀ ਹੈ। ਉਹ ਘੱਟ ਘੱਟ ਬਾਉਣ ਪਾਇਆ ਇੱਕ ਰੰਗੀ, ਮਿਲ ਪਵਣਾ ਸਭ ਵਜਾਇਆ ਦਾ, ਸਾਰਿਆਂ ਅਖਟਾਂ ਵਿੱਚ, ਸਰੀਰਾਂ ਵਿੱਚ, ਹਿਰਦਿਆਂ ਵਿੱਚ ਪਾਉਣ ਸਾਹ ਲੈਂਦੇ ਆਪਾਂ, ਪਾਇਆ ਇੱਕ ਰੰਗੀ, ਮਿਲ ਪਵਣਾ ਸਭ ਵਜਾਇਆ ਦਾ, ਹਵਾ ਨਾਲ ਵਾਜਾ ਵੱਜਦਾ ਤਾਂ ਪਾਉਣ ਕੀ ਬਾਣੀ ਹੈ ਤਾਂ ਜਿਹੜੀ ਅਸੀਂ ਬੋਲਦੇ ਹਾਂ, ਹਵਾ ਨੂੰ ਸਾਹ ਲੈਂਦਾ ਤਾਂ ਛੱਡਦਾ ਜਾਂ ਬੋਲਦਾ ਪਰ ਆਵਾਜ਼ ਦਿੰਦਾ ਸ਼ਬਦ ਦਾ ਰੂਪ ਦਿੰਦਾ। ਹਾਂਜੀ
ਜਿਹੜੀ ਘਟ ਘਟ ਪਵਨ ਵਾਹੇ ਕਰੰਗੀ ਇਹ ਜਿਹੜੀ ਬਾਹਰਲੀ ਹਵਾ ਇਹਦੀ ਗੱਲ ਹੈ?
ਹਾਂ ਬਾਹਰਲੀ ਹਵਾ
ਮਿਲ ਪਵਣੇ ਸਭ ਵਜਾਏ ਦਾ ਇਹ ਤੋਂ ਬਿਨਾ ਆਵਾਜ਼ ਨਹੀਂ ਸੁਣਦੀ ਇਹ ਹਵਾ ਤੋਂ ਬਿਨਾ ਹੈ ਜੀ
ਪਵਣ ਨਾਲ ਮਿਲ ਕੇ ਵਜਾ ਰਿਹਾ ਵਾਜਾ ਪਵਣ ਤੇ ਬਿਨਾ ਅਸੀਂ ਬੋਲ ਨਹੀਂ ਸਕਦੇ
ਸੁਣਦਾ ਨਹੀਂ ਫਿਰ ਜੇ ਤੁਸੀਂ ਬੋਲੋ ਤਾਂ ਹਵਾ ਜ਼ਰੂਰੀ ਹੈ ਵਿੱਚ।
ਹਾਂਜੀ
ਕਰਤਾ ਕਰੇ ਸੋ ਨਿਸ਼ਚੋ ਹੋਵੇ ਗੁਰ ਕੈ ਸ਼ਬਦੇ ਹੋਮੈ ਖੋਵੈ ਗੁਰਪ੍ਰਸਾਦੀ ਕਿਸੇ ਦੇ ਵਡਿਆਈ ਨਾਮੋ ਨਾਮ ਧਿਆਏ ਦਾ।
ਕਰਤਾ ਜੋ ਕੁਛ ਕਰਦਾ ਉਹ ਡੈਫੀਨੇਟ ਹੋ ਜਾਂਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੋ ਕਰਤਾ ਚਾਹੁੰਦਾ ਹੈ ਕਰਨਾ ਉਹ ਅਵਸ਼ ਹੋ ਜਾਂਦਾ। ਗੁਰ ਕੈ ਸ਼ਬਦੇ ਹੋਮੈ ਖੋਵੈ ਜੇ ਕੋਈ ਗੁਰਬਾਣੀ ਸਮਝ ਲਵੇ ਗੁਰ ਕੇ ਸ਼ਬਦ ਨੂੰ ਗੁਰਬਾਣੀ ਨੂੰ ਸਮਝ ਲਵੇ ਤਾਂ ਜਿਹੜੀ ਅਸੀਂ ਕਹਿੰਦਾ ਮੈਂ ਕੀਤਾ ਮੈਂ ਕਰਦਾ ਇਹ ਹੋਵੇ ਇਹ ਛੱਡ ਦਿੰਦਾ। ਇਹ ਕਰਤਾ ਪੁਰਖ ਜੋ ਕਰਦਾ ਸੰਸਾਰ ਚ ਉਹੀ ਹੋ ਰਿਹਾ ਜੋ ਹੋ ਰਿਹਾ ਉਹ ਕਰਤੇ ਦਾ ਕੀਤਾ ਜੋ ਸੋਚ ਰਹੇ ਹਾਂ ਅਸੀਂ ਕੁਛ ਵੀ ਸੋਚ ਸਕਦੇ ਹਾਂ ਤੇ ਗੁਰ ਕਾ ਸ਼ਬਦ ਗੁਰਬਾਣੀ ਨੂੰ ਸਮਝ ਲਈਏ ਫਿਰ ਮੈਂ ਕਰਦਾ ਵਾਲਾ ਖਿਆਲ ਜਿਹੜਾ ਹੈ ਜਾਂ ਮੈਂ ਕੀਤਾ ਹੈ ਜਾਂ ਮੈਂ ਕਰ ਸਕਦਾ ਇਹ ਮਤਲਬ ਛੁੱਟ ਜਾਂਦਾ ਖੋਇਆ ਜਾਂਦਾ। ਗੁਰਪ੍ਰਸਾਦੀ ਕਿਸੇ ਦੇ ਵਡਿਆਈ ਇਹ ਵਡਿਆਈ ਤਾਂ ਗੁਰ ਪ੍ਰਸਾਦ ਨਾਲ ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦੀ ਦਾ ਮਤਲਬ ਗਿਆਨ ਦੀ ਕਿਰਪਾ ਨਾਲ ਇਹ ਗੁਰਬਾਣੀ ਦਾ ਗਿਆਨ ਸਮਝ ਆ ਜਾਵੇ ਕਿਸੇ ਨੂੰ ਤਾਂ ਉਹਨੂੰ ਵਡਿਆਈ ਮਿਲਦੀ ਹੈ ਨਾਮੋ ਨਾਮ ਤੇ ਆਏਗਾ ਤੇ ਜਿਹੜਾ ਇਹ ਗੱਲ ਸਮਝ ਲਵੇ ਨਾ ਤੇ ਮੈਂ ਨਹੀਂ ਕੁਛ ਕਰ ਸਕਦਾ ਮੈਂ ਨਹੀਂ ਕਰਦਾ ਫਿਰ ਨਾਮ ਤੇ ਹੀ ਧਿਆਨ ਲੈਂਦਾ ਹੁਕਮ ਨਾਲ ਜੁੜ ਜਾਂਦਾ ਫਿਰ ਉਹ ਮਾਇਆ ਨਾਲ ਨਹੀਂ ਜੁੜਿਆ ਰਹਿੰਦਾ ਉਹ ਇਹ ਨਹੀਂ ਕਹਿੰਦਾ ਵੀ ਮੈਂ ਕੁਛ ਕਰ ਸਕਦਾ ਫਿਰ ਹੁਕਮ ਦੇ ਨਾਲ ਜੁੜੇ ਸਭ ਕੁਝ ਹੁਕਮ ਨਾਲ ਹੁੰਦਾ ਤਾਂ ਕਿ ਤੇ ਨਾਮ ਤੇ ਆਇਆ ਜਾ ਸਕਦਾ ਉਸ ਅਵਸਥਾ ਚ ਨਾਮ ਤੇ ਆਇਆ ਜਾ ਸਕਦਾ ਕਿਹੜਾ ਨਾਮ ਤੇ ਆਇਆ ਨਾ ਸਭ ਸੁਖ ਫਲ ਪਾਇਆ ਨਾ ਉਸ ਨਾਮ ਤੇ ਆਇਆ ਦੇ ਵਿੱਚ ਸੁਖ ਫਲ ਹੈ ਪਹਿਲਾਂ ਕੋਈ ਸੁਖ ਫਲ ਨਹੀਂ ਹੈ ਨਾਮ ਤੇ ਆਏ ਨੇ ਨਾਮ ਦਾ ਹੀ ਨਹੀਂ ਪਤਾ ਤੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਹਾਂਜੀ
ਨਾਮੋ ਨਾਮ ਧਿਆਏ ਦਾ
ਇਸ ਗਿਆਨ ਵਾਲੇ ਨਾਮ ਚ ਧਿਆਨ ਜੁੜਦਾ ਨਾ ਗੁਰਬਾਣੀ ਦਾ ਗਿਆਨ ਹੈ ਇਹਦੇ ਬਿਨਾ ਗਾਹ ਨਾਮ ਦੇ ਹੁਕਮ ਦੇ ਵਿੱਚ ਧਿਆਨ ਨਹੀਂ ਜੁੜ ਸਕਦਾ ਹੁਕਮ ਨਹੀਂ ਬੁੱਝਿਆ ਜਾਣਾ ਗੁਰਬਾਣੀ ਬਿਨਾ।
ਠੀਕ ਹੈ ਗੁਰਪ੍ਰਸਾਦੀ ਜਿਹੜਾ ਇਹ ਨਾਮੋ ਹੋ ਗਿਆ ਤਾਂ ਇਹਦੋਂ ਗਾਹ ਫਿਰ ਨਾਮ ਚ ਧਿਆਨ ਜੁੜਦਾ ਹੈ ਜੀ
ਉਹ ਰਹੇ ਨਾ ਹੋ ਗਿਆ ਗਾਹ ਠੀਕ ਥੱਲੇ ਦਾ ਜੀ ਕਰਤਾ ਦੇਖ ਲਿਆ ਕਿਰਤ ਤੋਂ ਛੱਡ ਕੇ ਕਰਤੇ ਵੱਲ ਚਲਿਆ ਗਿਆ ਕਰਤਾ ਦੇਖ ਲਿਆ ਫਿਰ ਉਹ ਕੀ ਕਰ ਰਿਹਾ ਉਹੀ ਤਾਂ ਨਾਮ ਹੈ ਤੋ ਕਰ ਰਿਹਾ ਉਹੀ ਤਾਂ ਹੁਕਮ ਹੈ। ਹਾਂਜੀ
ਗੁਰਸੇਵੇ ਜੇਵੜ ਹੋਰ ਲਾਹਾ ਨਾਹੀ ਨਾਮ ਮਨੀ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏਦਾ।
ਭਾਣੇ ਚ ਚੱਲਣਾ ਇਹ ਗੁਰਸੇਵਾ ਗੁਰਸੇਵਾ ਤੇ ਭਗਤ ਕਮਾਈ ਇਹੀ ਭਗਤ ਕਮਾਈ ਹੈ ਸਾਰੇ ਮਾਰਸ ਦੇ ਹੀ ਪਾਈ ਬਾਕੀ ਸਾਰੀਆਂ ਜੂਨੀਆਂ ਚ ਭਾਣੇ ਚੱਲਿਆ ਹੋਇਆ ਹੈ ਆਦਮੀ ਦੀ ਜੂਨੀ ਜਾ ਕੇ ਗੜਬੜ ਕਰਦਾ ਇੱਥੋਂ ਹੀ ਫਿਰ ਚੁੱਪ ਜਾਣ ਦਾ ਖਤਰਾ ਥੱਲੇ ਡਿੱਗ ਜਾਣ ਦਾ ਵੀ ਖਤਰਾ ਗੁਰਸੇਵੇ ਜੇਵਡ ਹੋ ਲਾਹਾ ਨਾਹੀ ਪਾਣੀ ਚ ਚੱਲਣ ਵਰਗਾ ਲਾਹਾ ਹੋਰ ਕੋਈ ਨਹੀਂ ਹੈ ਕੋਈ ਜਪ ਕਰ ਲਓ ਕੋਈ ਤਪ ਕਰ ਲਓ ਕੁਛ ਵੀ ਨਹੀਂ ਹੈ ਪਾਣੀ ਚੱਲੇ ਤੇ ਬਿਨਾਂ ਲਾਹਾ ਨਹੀਂ ਹੈ ਜੇ ਗੁਰਬਾਣੀ ਬੰਨੀ ਨਹੀਂ ਪੜ੍ਹਨ ਦਾ ਸੁਣਨ ਦਾ ਸਮਝਣ ਦਾ ਵੀ ਕੋਈ ਫਾਇਦਾ ਨਹੀਂ ਜੇ ਬੰਨੀ ਹੋਣੀ ਹੈ ਨਾਮ ਮਨ ਵਸੈ ਜੇ ਨਾਮ ਮਨ ਵਸ ਜਾਵੇ ਨਾ ਜੇ ਨਾਮ ਨਾਲ ਗਿਆਨ ਮਨ ਦਿਖ ਜਾਵੇ ਨਾਮ ਨਾਲ ਮਨ ਵਸ ਜਾਵੇ ਜੇ ਨਾਮੋ ਸਲਾਹੀ ਫਿਰ ਨਾਮ ਦੀ ਉਹ ਸਿਲਸਿਲਾ ਕਰਦਾ ਤੇ ਆਹ ਜਿਹੜੀ ਚੀਜ਼ ਹੈ ਨਾਮ ਇਹਨੇ ਮੇਰਾ ਮਨ ਟਿਕਾਇਆ ਇਹਦੇ ਨਾਲ ਚੈਨ ਮਿਲੀ ਇਹਦੇ ਵਰਗੀ ਕੋਈ ਚੀਜ਼ ਦੁਨੀਆਂ 'ਚ ਨਹੀਂ ਨਾਮੋ ਨਾਮ ਸਦਾ ਸੁਖਦਾਤਾ ਗਿਆਨ ਤੋਂ ਗਾਹ ਜਿਹੜਾ ਨਾਮ ਹੈ ਨਾ ਗੁਰਬਾਣੀ ਦੇ ਗਿਆਨ ਤੋਂ ਗਾਹ ਜਿਹੜਾ ਹੁਕਮ ਹੈ ਪਾਉਣਾ ਉਹ ਸੁਖਦਾਤਾ ਹੈ ਅਸਲ ਗੁਰਬਾਣੀ ਦਾ ਗਿਆਨ ਸੁਖਦਾਤਾ ਨਹੀਂ ਹੈ ਸੁਖਦਾਤਾ ਹੁਕਮ ਹੈ ਹੁਕਮ ਬੂਝ ਪਰਮ ਪਦ ਪਾਈ ਪਾਣੇ 'ਚ ਚੱਲੇ ਪਾਣੇ ਨੂੰ ਇਕੱਠਾ ਕਰਕੇ ਮੰਨੇ ਸੁਖ ਫੇਰ ਹੈ ਤੇ ਪਾਣੇ ਨੂੰ ਇਕੱਠਾ ਕਰਕੇ ਨਹੀਂ ਮੰਨਦਾ ਸੁਖ ਨਹੀਂ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਣੇ ਦਾ ਨਾਮ ਤੋਂ ਹੀ ਲਾਹਾ ਮਿਲਣਾ ਬੋਲਾ ਕਿੱਥੋਂ ਮਿਲਣਾ ਲਾਹਾ ਗੁਰਬਾਣੀ ਦਾ ਗਿਆਨ ਨਾਮੋ ਹੈ ਜੋ ਅਸੀਂ ਸਮਝਦੇ ਹਾਂ ਇਹ ਨਾਮੋ ਹੈ ਜਿਹੜਾ
ਫਿਰ ਨਾਮ ਮਨ ਵਸੇ ਨਾਮੋ ਸਲਾਹੀ ਕਹਿੰਦਾ, ਮਤਲਬ ਜੇ ਨਾਮ ਪਦਾਰਥ ਮਨ ਚ ਵਸਾਉਣਾ ਤਾਂ ਪਹਿਲਾਂ ਨਾਮੋ ਨਾਲ ਸਲਾਉਣਾ ਪਏਗਾ, ਜਪ ਕਰਨਾ ਪਏਗਾ। ਹਾਂਜੀ
ਹਾਂਜੀ।
ਬਿਨ ਨਾਮੈ ਸਭ ਦੁੱਖ ਸੰਸਾਰਾ, ਬਹੁ ਕਰਮ ਕਮਾਵੈ ਵਧੈ ਵਿਕਾਰਾ। ਨਾਮ ਨਾ ਸੇਵੈ ਕਿਉ ਸੁਖ ਪਾਈਐ, ਬਿਨ ਨਾਮੈ ਦੁੱਖ ਪਾਏਂਦਾ।
ਨਾਮ ਤੋਂ ਬਿਨਾਂ ਸੰਸਾਰ ਸਾਰਾ ਦੁੱਖ ਰੂਪ ਹੈ। ਸੰਸਾਰ ਦੁੱਖਾਂ ਤੋਂ ਸਿਵਾ ਕੁਛ ਨਹੀਂ ਮਿਲਣ ਵਾਲਾ। ਬਹੁ ਕਰਮ ਕਮਾਵੈ, ਕਰਮ ਧਰਮ ਜਿਹੜੇ ਨੇ ਨਾ, ਕਰਮ ਕਾਂਡ ਰਹਿਤ ਮਰਿਆਦਾ ਦੇ ਬਹੁਤ ਕਮਾਉਂਦੇ ਨੇ। ਉਹ ਕਰਮ ਕਮਾਵਾ ਵਧੈ ਵਿਕਾਰਾ, ਇਹਦੇ ਨਾਲ ਲੋਭ ਵੱਧ ਜਾਂਦਾ, ਹੰਕਾਰ ਵੱਧ ਜਾਂਦਾ, ਭਰਮ ਵੱਧ ਜਾਂਦਾ ਵੀ ਅਸੀਂ ਸਿੱਖਾਂ। ਇਹ ਵਿਕਾਰ ਸਮਾਂ ਹੋਰ ਤਕੜੇ ਹੋ ਜਾਂਦੇ ਨੇ ਇਹ ਕਰਮ ਕਾਂਡ ਨਾਲ। ਭਰਮ ਹੋ ਜਾਂਦਾ ਅਸੀਂ ਧਰਮੀ ਆ, ਧਰਮੀ ਹੁੰਦੇ ਨੀ। ਨਾਮ ਨਾ ਸੇਵੈ ਕਿਉ ਸੁਖ ਪਾਈਐ, ਜੇ ਨਾਮ ਨੀ ਸੇਵਦੇ, ਜੇ ਨਾਮ ਨੂੰ ਮੰਨਿਆ ਹੀ ਨਹੀਂ, ਗਿਆਨ ਨੂੰ ਮੰਨਿਆ ਹੀ ਨਹੀਂ, ਜੇ ਭਾਣਾ ਮਿੱਠਾ ਲੱਗਿਆ ਹੀ ਨਹੀਂ, ਗੁਰਬਾਣੀ ਮੰਨੀ ਹੋਈ ਨਹੀਂ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਿਆ ਹੀ ਨਹੀਂ, ਤੇ ਸੁਖ ਕਿਵੇਂ ਪਾ ਸਕਦੇ ਆ? ਕਿਉਂ ਸੁਖ ਪਾਈਐ, ਕਿਵੇਂ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ? ਬਿਨ ਨਾਮ ਹੈ ਦੁੱਖ ਪਾਏ ਦਾ, ਨਾਮ ਤੋਂ ਬਿਨਾਂ ਤਾਂ ਦੁੱਖ ਪਾਉਣਾ ਨਿਸ਼ਚਿਤ ਹੈ, ਦੁੱਖ ਪਾਉਣਾ ਲਾਜ਼ਮੀ ਹੈ, ਨਹੀਂ ਸੁਖ ਪਾਇਆ ਜਾ ਸਕਦਾ। ਮਾਇਆ ਨਾਲ ਸੁਖ ਪ੍ਰਾਪਤ ਹੋ ਜਾਊਗਾ ਇਹ ਗੱਲ ਪਰਮੇਸ਼ਰ ਤਾਂ ਮੰਨਦਾ ਨੀ। ਆਦਮੀ ਮੰਨ ਲਵੇ ਤਾਂ ਮੰਨ ਲਵੇ, ਆਦਮੀ ਭਾਵੇਂ ਮੰਨ ਲਵੇ ਮੰਨ ਸਕਦਾ, ਮੰਨਦਾ ਹੋਵੇ, ਪਰ ਪਰਮੇਸ਼ਰ ਦੇ ਘਰ ਚ ਦਰਗਾਹ ਚ ਗੱਲ ਨਹੀਂ ਮੰਨੀ ਜਾ ਸਕਦੀ, ਭਗਤਾਂ ਨੇ ਗੱਲ ਨਹੀਂ ਮੰਨੀ। ਹਾਂਜੀ।
ਆਪ ਕਰੇ ਤੈ ਆਪ ਕਰਾਏ, ਗੁਰਪ੍ਰਸਾਦੀ ਕਿਸੈ ਬੁਝਾਏ, ਗੁਰਮੁਖੀ ਹੋਵੇ ਸੇ ਬੰਧਨ ਤੋੜੈ, ਮੁਕਤੀ ਕਹਿ ਘਰੀ ਪਾਏ ਦਾ।
ਇਸ ਕਰਕੇ ਅਸੀਂ ਆਪ ਕਹਿੰਦਿਆਂ ਕਰਦਾ ਉਹ ਕਰਾਉਂਦਾ, ਉਹ ਕਰਾਉਂਦਾ ਉਹ ਹੈ, ਸਾਡੀ ਜ਼ਿੰਮੇਵਾਰੀ ਕੋਈ ਨਹੀਂ ਜੋ ਹੋ ਜਾਂਦਾ। ਆਪ ਕਰੇ ਤਾਂ ਆਪ ਕਰਾਏ, ਆਪ ਕਰਾਏ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਆਪ ਕਰਦਾ, ਉਹਦੀ ਜ਼ਿੰਮੇਵਾਰੀ ਹੈ, ਪੁੰਨ ਪਾਪ ਸਾਡੇ ਵਾਸਤੇ ਕੋਈ ਨਹੀਂ। ਗੁਰਪ੍ਰਸਾਦੀ ਕਿਸੇ ਬੁਝਾਏ, ਪਰ ਗਿਆਨ ਦੀ ਕਿਰਪਾ ਨਾਲ ਕਿਸੇ ਬਿਰਲੇ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਉਹ ਕਿਵੇਂ ਕਰਾਉਂਦਾ, ਕਿ ਉਹ ਕਰਤਾ ਹੈ। ਕਹਿੰਦੇ ਸਾਰੇ ਨੇ ਜੋ ਬੁਝਦਾ ਉਹੀ ਮੰਨਦਾ, ਮੰਨਦਾ ਨੀ ਕੋਈ, ਪੁੰਨ ਪਾਪ ਤਾਂ ਹੀ ਮੰਨਦੇ ਨੇ, ਬੁਝੇ ਬਿਨਾਂ ਮੰਨ ਨਹੀਂ ਸਕਦਾ। ਉੱਤੋਂ ਉੱਤੋਂ ਮੂੰਹ ਨਾਲ ਕਹੀ ਜਾਂਦੇ ਨੇ, ਅੰਦਰੋਂ ਕੋਈ ਨੀ ਮੰਨਦਾ। ਗੁਰਮੁਖੀ ਹੋ ਗਿਆ ਇਸੇ ਬੰਧਨ ਤੋੜਾ, ਜੇ ਗੁਰਮੁਖ ਹੋਣ ਤਾਂ ਬੰਧਨ ਤੋੜ ਦੇਣ। ਬੰਧਨ ਕਾਹਦਾ? ਪੁੰਨ ਪਾਪ ਦਾ ਬੰਧਨ ਹੈ। ਮੈਂ ਕੁਛ ਕਰ ਸਕਦਾ, ਇਹਦੇ ਨਾਲ ਜੋੜਤਾ ਸਾਨੂੰ ਸਿੱਖਿਆ ਦੇ ਦਿੱਤੀ, ਇਹ ਬੰਧਨ ਤੋੜ ਦੇਵੇ, ਆਹ ਦੁਨੀਆ ਦੀ ਭੇਟਾ ਚਾਲ ਇਹਨੂੰ ਤਿਆਗ ਦੇਵੇ। ਮੈਂ ਤਿਆਗੀ ਹੋਵੇ ਪ੍ਰੀਤ, ਹੋਵੇ ਦੀ ਪ੍ਰੀਤ ਨੂੰ ਛੱਡ ਦੇਵੇ। ਮੈਂ ਕੁਛ ਨਹੀਂ ਕਰ ਸਕਦਾ, ਮੈਂ ਕੁਛ ਕਰ ਸਕਦਾ ਹੋਵੇ ਪ੍ਰੀਤ ਹੈ, ਮੈਂ ਨਹੀਂ ਕੁਛ ਵੀ ਕਰ ਸਕਦਾ, ਇਹ ਬੰਧਨ ਟੁੱਟ ਗਿਆ ਹੋਵੇ ਦਾ। ਗੁਰਮੁਖੀ ਹੋਵੇ ਸੇ ਬੰਧਨ ਤੋੜੈ, ਮੁਕਤੀ ਦੇ ਘਰ ਪਾਏਗਾ, ਤਾਂ ਮੁਕਤੀ ਦੇ ਘਰ ਜਾਂਦਾ, ਤਾਂ ਮੁਕਤੀ ਦਾ ਘਰ ਪ੍ਰਾਪਤ ਹੁੰਦਾ। ਹਾਂਜੀ।
ਜਿਹਦਾ ਮਤਲਬ ਜੋ ਮੁਕਤ ਪਦਾਰਥ ਹੈ ਉਹ ਬੰਧਨ ਤੋੜਨ ਨਾਲ ਪ੍ਰਾਪਤ ਹੋ ਰਿਹਾ ਹੈ ਜੀ, ਮਾਇਆ ਦਾ ਬੰਧਨ।
ਹਾਂਜੀ।
ਗਣਤ ਗਣੈ ਤੋ ਜਲੈ ਸੰਸਾਰਾ, ਤੈਸਾ ਮੂਲ ਨਾ ਚੁੱਕੈ ਵਿਕਾਰਾ, ਗੁਰਮੁਖੀ ਹੋਵੇ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏ ਦਾ।
ਆ ਜਿਹੜੇ ਗਿਣਤੀ ਮਿਣਤੀ ਕਰਦੇ ਨਾ ਪੁੰਨ ਪਾਪ ਦੀ, ਇੰਨੇ ਪੁੰਨ ਕੀਤੇ, ਇੰਨੇ ਪਾਠ ਕਰਤੇ, ਇੰਨਾ ਪਾਪ ਹੋ ਗਿਆ ਮੇਰੇ ਤੇ, ਇਹ ਗਿਣਤੀ ਮਿਣਤੀ ਜਿੰਨਾ ਸੰਸਾਰ ਹੈ ਗਿਣਤੀ ਮਿਣਤੀ ਕਰਕੇ ਜਲਦਾ। ਜਿੱਦਾਂ ਜਿਹਨੇ ਗਿਣਤੀ ਮਿਣਤੀ ਛੱਡਤੀ ਉਹਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਬੁੱਝੂਗੀ, ਜਿਹੜਾ ਗਿਣਤੀ ਮਿਣਤੀ ਪਿਆ ਰਹੂ ਤ੍ਰਿਸ਼ਨਾ ਦੀ ਅੱਗ ਉਹਦੇ ਅੰਦਰ ਉਵੇਂ ਭੜਕਦੀ ਰਹੂ ਜਲਦੀ ਰਹੂ, ਬੁਝ ਨਹੀਂ ਸਕਦੀ। ਤ੍ਰਿਸ਼ਨਾ ਦੀ ਅੱਗ ਚ ਸੜਦੇ ਰਹਿਣਗੇ ਜਿਹੜੇ ਗਿਣਤੀ ਮਿਣਤੀ ਰੱਖਣਗੇ, ਮੈਂ ਪੁੰਨ ਕਰਦਾ ਮੈਂ ਪਾਪ ਕਰਦਾ। ਕਣਕ ਤਾਂ ਗਣੇ ਤੋ ਜਲੇ ਸਾਰਾ, ਕਣਕ ਕਰਕੇ ਤਾਂ ਸੰਸਾਰ ਜਲਦਾ ਹੀ ਹੈ। ਸੈਸਾ ਮੂਲ ਨਾ ਚੁੱਕੈ, ਸੈਸਾ ਜਿਹੜਾ ਅੰਦਰੋਂ ਚਿੰਤਾ ਬਿਲਕੁਲ ਰੱਤੀ ਭਰ ਵੀ ਅੰਦਰੋਂ ਨੀ ਚਿੰਤਾ ਜਾ ਰਹੀ, ਆ ਚੁੱਕਾ ਵਿਕਾਰਾ ਨਾ, ਵਿਕਾਰ ਅੰਦਰੋਂ ਘਟਦੇ ਨੇ ਨਾ ਡਰ ਚੁੱਕਦਾ, ਡਰ ਘਟਦਾ, ਪੈਸੇ ਵੀ ਨੀ ਘਟਦੀ ਤੇ ਵਿਕਾਰ ਵੀ ਨੀ ਘਟਦੇ। ਆਸਾ ਵੀ ਫਰਕ ਨੀ ਪੈਂਦਾ ਲੋਭ ਨੂੰ, ਆਸਾ ਵੀ ਫਰਕ ਨੀ ਪੈ ਰਿਹਾ ਹੋਰ ਨੂੰ, ਆਸਾ ਵੀ ਫਰਕ ਨੀ ਪੈ ਰਿਹਾ ਹੋਵੇ ਕ੍ਰੋਧ ਨੂੰ। ਗੁਰਮੁਖ ਹੋਵੇ ਤੋ ਗਣਤ ਚੁਕਾਏ, ਤੇ ਗੁਰਮੁਖ ਹੋਵੇ ਤਾਂ ਗਣਤ ਛੱਡ ਦੇਵੇ। ਮੈਂ ਤੋ ਪੁੰਨ ਹੋ ਗਿਆ, ਮੈਂ ਤੋ ਪਾਪ ਹੋ ਗਿਆ ਭੁੱਲ ਜਾਵੇ, ਸੱਚੇ ਸੱਚ ਸਮਾਏ ਦਾ, ਸੱਚੋ ਸੱਚ ਸਮਾਏ ਦਾ, ਸੱਚ ਸੱਚ ਫਿਰ ਉਹ ਸੱਚ ਵਿੱਚ ਸਮਾ ਜਾਂਦਾ ਕਿਉਂਕਿ ਸੱਚ ਇਹ ਹੈ ਮੈਂ ਕੁਝ ਕਰ ਨਹੀਂ ਸਕਦਾ ਤੇ ਸੱਚ ਹੈ ਫਿਰ ਜਾ ਕੇ ਸੱਚ ਵਿੱਚ ਸਮਾਉਂਦਾ ਵਰਨਾ ਇੱਥੇ ਰਹਿ ਜਾਂਦਾ ਝੂਠ ਵਿੱਚ ਮਾਇਆ ਦੇ ਵਿੱਚ ਰਹਿ ਜਾਂਦਾ ਹਾਂਜੀ
ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗੀ ਰਾਤਾ ਗੁਰ ਕਿਰਪਾ ਤੇ ਸੁਖ ਪਾਏਂਦਾ
ਜੇ ਤੂੰ ਸੱਚ ਆਪ ਦਵੇਂ ਤਾਂ ਕਿਸੇ ਨੂੰ ਪ੍ਰਾਪਤ ਹੋਵੇ ਜਿਸ ਬੁਝਾਏ ਸੋ ਬੁਝਸੀ ਸੱਚ ਤਾਂ ਬੁਝਾਰਤਾ ਹੈ ਬੁਝਣ ਵਾਲੀ ਚੀਜ਼ ਹੈ ਜਿਸੇ ਜਗਾਏ ਪਿਆਏ ਇਹ ਰਸ ਜਿਹਨੂੰ ਤੂੰ ਜਗਾ ਕੇ ਸੱਚ ਦਾ ਰਸ ਨਾਮ ਰਸ ਪਿਲਾ ਦਵੇਂ ਜਿਸੇ ਜਗਾਏ ਪਿਆਏ ਇਹ ਰਸ ਕੱਟ ਕਟਾ ਤੇ ਜਾਣੀ ਇਹ ਕੱਟ ਕਟਾ ਉਹਨਾਂ ਜਾਣੀ ਹੈ ਜਿਹਨੂੰ ਜਗਾ ਕੇ ਰਸ ਪਿਲਾ ਦਵੇਂ ਇਹ ਜਾਗਦਿਆਂ ਨੇ ਕੀਤੀ ਹੋਈ ਕਥਾ ਜਾਗਦਿਆਂ ਦੇ ਸਮਝ ਆਉਂਦੀ ਹੈ ਸੁਪਨੇ ਵਾਲਿਆਂ ਦੇ ਸੁੱਤਿਆਂ ਦੇ ਸਮਝ ਆਉਂਦੀ ਹੋਈ ਨੇ ਗੁਰ ਪ੍ਰਸਾਦੀ ਪ੍ਰਗਟ ਹੋਈ ਜਿਹੜਾ ਗਿਆਨ ਹੁੰਦਾ ਨਾ ਉਹਦੇ ਕੋਲ ਉਹਦੇ ਨਾਲ ਪ੍ਰਗਟ ਹੋ ਜਾਂਦਾ ਉਹਦੇ ਗਿਆਨ ਚੋਂ ਪਤਾ ਲੱਗ ਜਾਂਦਾ ਲੋਕਾਂ ਨੂੰ ਜਾਗਦਾ ਸੁੱਤਾ ਪਿਆ ਜਿਹਨੂੰ ਤੈਂ ਦਿਸਦਾ ਜੋ ਸੱਚ ਦੇ ਤਾਂ ਪਾਏ ਕੋਈ ਸੱਚ ਤਾਂ ਤੂੰ ਦੇ ਤਾਂ ਭਾ ਵੀ ਲਿਆ ਪਰ ਉਹਦੇ ਗਿਆਨ ਚੋਂ ਪ੍ਰਗਟ ਹੋਣਾ ਸੱਚ ਗੁਰਪ੍ਰਸਾਦੀ ਪ੍ਰਗਟ ਹੋਈ ਜੋ ਇਹਨੇ ਗੱਲ ਕਰਨੀ ਹੈ ਗੁਰਬਾਣੀ ਰਚੀ ਹੈ ਫਿਰ ਪਤਾ ਲੱਗਿਆ ਸੱਚ ਉਹਦੇ ਕੋਲ ਸੀ ਸੱਚ ਨਾਮ ਸਲਾਹੇ ਰੰਗ ਰਾਤਾ ਸੱਚ ਨਾਮ ਦੀ ਸਿਫਤਲਾ ਕਰਦਾ ਹੈ ਜਿਹੜਾ ਸੱਚ ਦੇ ਰੰਗ ਚ ਰੰਗਿਆ ਹੋਇਆ ਨਾਮ ਦੇ ਰੰਗ ਚ ਰੰਗਿਆ ਹੋਇਆ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਗਾ ਉਹ ਆਪਣੇ ਗਿਆਨ ਦੀ ਕਿਰਪਾ ਨਾਲ ਸੁਖ ਪ੍ਰਾਪਤ ਕਰਦਾ ਉਹਦਾ ਗਿਆਨ ਹੈ ਸੁਖਦਾਇਕ ਹੁੰਦਾ ਉਹਦਾ ਗਿਆਨ ਹੈ ਮਨ ਨੂੰ ਟਿਕਾ ਕੇ ਰੱਖਦਾ ਜਿਹਦਾ ਮਨ ਟਿਕਿਆ ਹੋਇਆ ਉਹਨੂੰ ਸੁਖ ਹਾਂਜੀ
ਜਪ ਤਪ ਸੰਜਮ ਨਾਮ ਪਿਆਰਾ ਕਿਲਵਿਖ ਕਾਟੇ ਕਾਟਣ ਹਾਰਾ ਹਰੀਕੇ ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿਜ ਸਮਾਏਂਦਾ
ਜਪ ਤਪ ਸੰਜਮ ਸਾਨੂੰ ਤਿੰਨਾਂ ਦੀ ਲੋੜ ਨਹੀਂ ਸਾਨੂੰ ਇਹਨਾਂ ਤਿੰਨਾਂ ਨਾਲੋਂ ਨਾਮ ਪਿਆਰ ਹੈ ਜਪ ਨਾਲੋਂ ਤਪ ਨਾਲੋਂ ਸੰਜਮ ਨਾਲੋਂ ਨਾਮ ਪਿਆਰ ਹੈ ਸਾਨੂੰ ਇਸ ਕਰਕੇ ਜਪ ਤਪ ਜਿਹੜੇ ਸੰਜਮ ਨੇ ਤਿੰਨਾਂ ਦੀ ਸਾਨੂੰ ਲੋੜ ਹੀ ਨਹੀਂ ਹੁਣ ਕਿਲਵਿਖ ਕਾਟੇ ਕਾਟਣ ਹਾਰਾ ਉਹ ਚਿੰਤਾਵਾਂ ਜਿਹੜੀਆਂ ਕਿਲਵਿਖ ਨੇ ਕਿਲ ਕੱਟੇ ਵਿਖ ਮਾਇਆ ਦੇ ਮਾਇਆ ਦੀਆਂ ਜਿਹੜੀਆਂ ਚਿੰਤਾਵਾਂ ਕੱਟੇ ਨੇ ਇਹਦਾ ਕੱਟਣ ਹਾਰਾ ਕੱਟਦਾ ਇਹ ਤਾਂ ਭਾਣੇ ਚ ਜਿਹੜਾ ਰਹੂ ਆਪੇ ਕੱਟੇ ਜਾਣੇ ਨੇ ਜਿਹੜਾ ਭਾਣੇ ਚ ਹੈ ਉਹਦੇ ਵਾਸਤੇ ਕੋਈ ਕੱਟਾ ਹੁੰਦਾ ਹੀ ਨਹੀਂ ਹਰ ਕਹਿ ਨਾਮ ਤਨ ਮਨ ਸੀਤਲ ਹਰ ਕਹਿ ਨਾਮ ਨਾਲ ਉਹਦਾ ਤਨ ਮਨ ਸੀਤਲ ਰਹਿੰਦਾ ਤਨ ਮਨ ਸੀਤਲ ਹੋਆ ਸਹਿਜ ਸਹਿਜ ਸਮਾਏਦਾ ਬਸ ਉਹ ਸਹਿਜ ਅਵਸਥਾ ਚ ਮਨ ਟਿਕਿਆ ਹੋਇਆ ਮਨ ਟਿਕੇ ਹੋਏ ਪੂਰਨ ਬ੍ਰਹਮ ਚ ਸਮਾ ਜਾਂਦਾ ਟਿਕੇ ਹੋਏ ਸੱਚਖੰਡ ਚ ਅਡੋਲ ਅਵਸਥਾ ਆਦਮੀ ਅਡੋਲ ਅਵਸਥਾ ਵਾਲੇ ਬੰਦਿਆਂ ਦੇ ਨਾਲ ਇੱਕਮਕ ਹੋ ਜਾਂਦਾ
ਜਾਗਤੇ ਕੋ ਜਾਗਤਾ ਮਿਲੇ ਹੈ ਜੀ
ਹਾਂ ਜਾਗਤੇ ਕੋ ਜਾਗਤਾ ਮਿਲੇ ਹਾਂਜੀ
ਅੰਤਰ ਲੋਭ ਮਨੀ ਮੈਲੈ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁਖ ਪਾਏਂਦਾ
ਦੂਜੇ ਪਾਸੇ ਕੀ ਹੋ ਰਿਹਾ ਸੀਗਾ ਗੁਰੂ ਅਮਰ ਕਹਿ ਰਹੇ ਨੇ ਜਿਹੜਾ ਉੱਥੇ ਕੀ ਸ੍ਰੀ ਚੰਦੇ ਉੱਥੇ ਕੀ ਹੋ ਰਿਹਾ ਸੀ ਅਤੂਆ ਜਿੱਥੇ ਗੁਰੂ ਅੰਗਦ ਦੇਵ ਦੇ ਕੀ ਹੋ ਰਿਹਾ ਸੀ ਘਰ ਉਹ ਜਿਹੜਾ ਹੋ ਰਿਹਾ ਸੀ ਉਹ ਦੱਸਦੇ ਨੇ ਦੂਜੇ ਪਾਸੇ ਝੂਠ ਸੀ ਸੱਚ ਹੈ ਨਹੀਂ ਸੀ ਸੱਚ ਤਾਂ ਉਹਨਾਂ ਨੇ ਸਮਝਿਆ ਨਹੀਂ ਸੀ ਉੱਥੇ ਸੀ ਅੰਤਰ ਲੋਭ ਮਨ ਫੈਲੇ ਸੀ ਅੰਦਰ ਲੋਭ ਸੀ ਉਹਨਾਂ ਦੇ ਅੰਦਰ ਲੋਭ ਸੀ ਮਨ ਫੈਲੇ ਸੀ ਚੜਾਵੇ ਵੱਲੇ ਧਿਆਨ ਸੀ ਚੜਾਵੇ ਦੀ ਲੋੜ ਸੀ ਨਾਮ ਦੀ ਲੋੜ ਤਾਂ ਥੀ ਨਹੀਂ ਸੀ ਉਹਨਾਂ ਨੂੰ ਮਲ ਲਾਏ ਦੂਜਿਆਂ ਨੂੰ ਮੈਲ ਲਾ ਰਹੇ ਨੇ ਹੋਰ ਜਿਹੜੇ ਉਹਨਾਂ ਦੇ ਸਿੱਖ ਨੇ ਉਹਨਾਂ ਦੇ ਮਨ ਵੀ ਮੈਲੇ ਕਰ ਰਹੇ ਨੇ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਨੇ ਉੱਥੇ ਅਰਦਾਸਾਂ ਕਰਕੇ ਮੈਲੇ ਕਰਮ ਕਰਾਂ ਕਰਮ ਵੀ ਸਾਰੇ ਮਾਇਆ ਦੇ ਹੀ ਕਰਦੇ ਸੁੱਖ ਪਾਏ ਸਾਰੇ ਦੁਖੀ ਨੇ ਕੂੜਾ ਕੂੜ ਕਰੇ ਵਪਾਰਾ ਝੂਠੇ ਝੂਠ ਦਾ ਵਪਾਰ ਕਰਦੇ ਝੂਠ ਬੋਲਦੇ ਅਰਦਾਸਾਂ ਕਰੀ ਜਾਂਦੇ ਕੂੜ ਬੋਲ ਦੁੱਖ ਪਾਏਗਾ ਕੂੜ ਬੋਲ ਕੇ ਤਾਂ ਦੁੱਖੇ ਪਾਣਾ ਝੂਠ ਬੋਲ ਕੇ ਤਾਂ ਦੁੱਖੇ ਪ੍ਰਾਪਤ ਹੋ ਇਸ ਕਰਕੇ ਦੁਖੀ ਨੇ ਸਾਰੇ ਉਦੋਂ ਦਾ ਕੰਮ ਚੱਲਿਆ ਹੋਇਆ ਹੁਣ ਤੱਕ ਉਹੀ ਚੱਲ ਰਿਹਾ ਜੋ ਕੁਛ ਅੱਜ ਪ੍ਰਚਾਰ ਹੋ ਰਿਹਾ ਉਹਦੇ ਬਾਰੇ ਆਹੀ ਪੰਕਤੀ ਹੈ ਅੰਦਰ ਲੋਭ ਮਨ ਮੈਲੇ ਅੰਦਰ ਲੋਭ ਹੈ ਮਨ ਮੈਲੇ ਨੇ ਮਲ ਲਾਏ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਨੂੰ ਵੀ ਲੋਭੀ ਬਣਾ ਕੇ ਤੋਰ ਦਿੰਦੇ ਨੇ ਉਹ ਚ ਫਸਾ ਕੇ ਤੋਰ ਦਿੰਦੇ ਨੇ ਅਹਲੇ ਕਰਮ ਕਰਾ ਦੁੱਖ ਪਾਏ ਅਹਲੇ ਕਰਮ ਕਰਦੇ ਨੇ ਦੁੱਖ ਪਾਉਂਦੇ ਨੇ ਕੂੜਾ ਕੂੜ ਕਰਾ ਵਪਾਰਾ ਕੂੜ ਦਾ ਝੂਠ ਦਾ ਵਪਾਰ ਹੈ ਪੈਸੇ ਚਾਹੁੰਦੇ ਨੇ ਸਰੂਪੇ ਦੇ ਜਾਣੇ ਕੂੜ ਬੋਲ ਦੁੱਖ ਪਾਏ ਦਾ ਝੂਠ ਬੋਲਦਾ ਹੈ ਵਿੱਚੋਂ ਕਿ ਨਿਕਲੂਗਾ ਦੁੱਖ ਦੁੱਖ ਨਹੀਂ ਕਰ ਸਕਦਾ ਹਾਂਜੀ
ਨਿਰਮਲ ਬਾਣੀ ਕੋ ਮਨਿ ਵਸਾਏ ਗੁਰਪ੍ਰਸਾਦੀ ਸਹਸਾ ਜਾਏ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ
ਨਿਰਮਲ ਬਾਣੀ ਨੂੰ ਤਾਂ ਕੋਈ ਬਿਰਲਾ ਮਨ ਚ ਵਸਾਉਂਦਾ ਇਹ ਭੀੜਾਂ ਚੋਂ ਨਹੀਂ ਕੋਈ ਵਸਾਉਂਦਾ ਆਉਂਦਾ ਇਹ ਤਾਂ ਭੀੜਾ ਹੈ ਨਿਰਮਲ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਹਸਾ ਜਾਏ ਉਸ ਗਿਆਨ ਦੀ ਕਿਰਪਾ ਨਾਲ ਜੇ ਮਨ ਚ ਬਾਣੀ ਵਸ ਜਵੇ ਉਹਦੇ ਗਿਆਨ ਦੀ ਕਿਰਪਾ ਨਾਲ ਅੰਦਰੋਂ ਜਿਹੜਾ ਸਹਸਾ ਚਿੰਤਾਵਾਂ ਨੇ ਦੂਰ ਹੋ ਜਾਂਦੀਆਂ ਨੇ ਗੁਰ ਕੇ ਭਾਣੇ ਚੱਲੇ ਦਿਨ ਰਾਤੀ ਦਿਨ ਰਾਤ ਗੁਰ ਕੇ ਭਾਣੇ ਚੱਲਦਾ ਨਾਮ ਚੇਤ ਸੁਖ ਪਾਏਦਾ ਕਿਆ ਨਾਮ ਨਾਲ ਚੇਤਨ ਹੋ ਜਾਂਦਾ ਜਾਗ ਪੈਂਦਾ ਜਦ ਉਹਨੂੰ ਨਾਮ ਜਗਾ ਦਿੰਦਾ ਫਿਰ ਸੁਖ ਹੈ ਜਾਗਦਿਆਂ ਨੂੰ ਸੁਖ ਹੈ ਸੁੱਤਿਆਂ ਨੂੰ ਸੁਪਨੇ ਵਾਲਿਆਂ ਨੂੰ ਸੁਖ ਨਹੀਂ ਹੁੰਦਾ ਇਹਦਾ ਸੁਪਨਾ ਹੀ ਬਹੁਤ ਭੈੜਾ ਹੈ ਸੰਸਾਰ ਤਾਂ ਬਹੁਤ ਭੈੜਾ ਸੁਪਨਾ ਹੈ
ਜਿਹੜਾ ਨਾਮ ਚੇਤ ਸੁਖ ਪਾਏਦਾ ਹੁਣ ਨਾਮ ਪਦਾਰਥ ਹੈ ਜੀ
ਆਹੋ ਹਾਂਜੀ
ਆਪ ਸਿਰੰਦਾ ਸੱਚਾ ਸੋਈ ਆਪ ਉਪਾਏ ਉਪਾਏ ਸੋਈ ਗੁਰਮੁਖੀ ਹੋਵੇ ਸੋ ਸਦਾ ਸਲਾਹੇ ਮਿਲ ਸੱਚੇ ਸੁਖ ਪਾਏਂਦਾ
ਉਹ ਸਾਰਿਆਂ ਨੂੰ ਸਿਰਜਣ ਹਾਰਾ ਤਾਂ ਆਪ ਇਹ ਸੱਚਾ ਪਰਮੇਸ਼ਰ ਆ ਆਪ ਉਪਾਏ ਖਪਾਏ ਸੋਈ ਉਹ ਆਪੇ ਪੈਦਾ ਕਰਦਾ ਆਪੇ ਸਾਰਿਆਂ ਨੂੰ ਖਤਮ ਕਰਦਾ ਗੁਰਮੁਖ ਹੋਏ ਸੋ ਸਦਾ ਸਲਾਹੇ ਜੇ ਕੋਈ ਗੁਰਮੁਖ ਹੋਵੇ ਤਾਂ ਉਹਦੀ ਵਡਿਆਈ ਕਰੇ ਸਿਰਜਣ ਹਾਰਾ ਇੱਕੋ ਹੀ ਆ ਉਹੀ ਖਤਮ ਕਰਨ ਵਾਲਾ ਉਹੀ ਪਾਲਣਾ ਕਰਨ ਵਾਲਾ ਜਿਹੜੇ ਤਿੰਨ ਮੰਨਦੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਹ ਝੂਠੇ ਨੇ ਉਹ ਬੰਦਿਆਂ ਦੀ ਸਿਰਫ ਸਲਾਹ ਕਰਦੇ ਨੇ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ ਤਾਂ ਸਦਾ ਸਲਾਹੇ ਮੇਰੇ ਸੱਚੇ ਸੁਖ ਪਾਏਂਦਾ ਸੱਚੇ ਸ਼ਬਦ ਨਾਲ ਜੁੜ ਕੇ ਸੁਖ ਹੈ ਸੱਚ ਨਾਲ ਜੁੜ ਕੇ ਸੁਖ ਹੈ ਕਿਤੇ ਮੇਰਾ ਸੁਖ ਹੈ ਨਹੀਂ ਹਾਂਜੀ
ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਿਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨਹਿ ਸਮਾਏਂਦਾ
ਅਨੇਕ ਹੜ ਤਪ ਕਰੇ ਔਲਾ ਫੇਰੀ ਧਿਆਨ ਲਾਏ ਬਹੁਤ ਕੁਛ ਕੀਤਾ ਅਨੇਕ ਜਤਨ ਕਰਨ ਦੇ ਬਾਵਜੂਦ ਸੁਰਤ ਜਿਹੜੀ ਟਿਕੀ ਨੀ ਵਸ ਚ ਨਹੀਂ ਹੋਈ ਸੁਰਤ ਨੀ ਟਿਕੀ ਜੇ ਵਸ ਵਿੱਚ ਆ ਜਾਂਦੀ ਸੁਰਤ ਤਾਂ ਟਿਕਦੀ ਕਾਮ ਕ੍ਰੋਧ ਜਲੈ ਸਭ ਕੋਈ ਸਾਰੇ ਕਾਮਨਾ ਇੱਛਾਵਾਂ ਔਰ ਕ੍ਰੋਧ ਦੇ ਨਾਲ ਜਲਦੇ ਨੇ ਸਤਿਗੁਰ ਸੇਵੇ ਮਨ ਵਸ ਆਵੇ ਜਾਂ ਸਤਿਗੁਰ ਦੀ ਸੇਵ ਦੇ ਤੇ ਗੁਰਬਾਣੀ ਦਾ ਜੋ ਹੈ ਗਿਆਨ ਸਤਿਗੁਰ ਦੇ ਜਿਹੜੇ ਬਚਨ ਨੇ ਇਹਨਾਂ ਅਨੁਸਾਰ ਜੇ ਚੱਲਦੇ ਤਾਂ ਮਨ ਵਸ ਵਿੱਚ ਆਉਂਦਾ ਪਰ ਮਾਰੇ ਮਨੇ ਸਮਾਏਂਦਾ ਮਨ ਨੂੰ ਆਪਣੇ ਨੂੰ ਮਾਰ ਕੇ ਆਪਣੇ ਹੋੜ ਚ ਸਮਾ ਜਾਂਦੇ ਜਿੱਥੋਂ ਮਨ ਪੈਦਾ ਹੋਇਆ ਉਹ ਉੱਥੇ ਹੀ ਆਪਣੇ ਹੋੜ ਚ ਸਮਾ ਜਾਂਦਾ ਹਾਂਜੀ
ਮੇਰਾ ਤੇਰਾ ਤੁਦ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ
ਇਹ ਤੇਰਾ ਮੇਰਾ ਜਿਹੜਾ ਹੈ ਇਹ ਤਾਂ ਜੀਵ ਦਾ ਹੀ ਬਣਾਇਆ ਹੋਇਆ ਇਹ ਤਾਂ ਇਹਨਾਂ ਹੀ ਬਣਾਇਆ ਮੇਰਾ ਤੇਰਾ ਪਰਮੇਸ਼ਰ ਦਾ ਤਾਂ ਮੰਨਦਾ ਹੀ ਨਹੀਂ ਕੋਈ ਸਭ ਤੇਰੇ ਜੰਤ ਤੇਰੇ ਸਭ ਜੀਆ ਜਦ ਕੇ ਸੱਚ ਇਹ ਹੈ ਮੇਰਾ ਤੇਰਾ ਤਾਂ ਕੁਛ ਵੀ ਨਹੀਂ ਤੇਰੇ ਹੀ ਨੇ ਸਾਰੇ ਮੇਰਾ ਕੁਛ ਵੀ ਨਹੀਂ ਸਾਰੇ ਜੰਤ ਔਰ ਜੀ ਤੇਰੇ ਨੇ ਜੀ ਜੰਤ ਸਭ ਤੇਰਾ ਨਾਨਕ ਨਾਮ ਸਮਾਲ ਸਦਾ ਤੂੰ ਗੁਰਸਿੱਖ ਨੂੰ ਕਿਹਾ ਵੀ ਤੂੰ ਆਪਣੇ ਮਨ ਨੂੰ ਜਾਂ ਕਹਿ ਲਿਆ ਤੂੰ ਤਾਂ ਆਪਣਾ ਨਾਮ ਨੂੰ ਸਮਾਲ ਨਾਮ ਨਾਲ ਜੁੜ ਨਾਮ ਚ ਸਮਾਇਆ ਰਹਿ ਹੁਕਮ ਜੁੜਿਆ ਰਹਿ ਗੁਰਮਤੀ ਮਨ ਵਸਾਏ ਦਾ ਸਾਡੀ ਗੁਰ ਕੀ ਮੱਤ ਹੈ ਗੁਰਬਾਣੀ ਦੇ ਵਿੱਚ ਜੋ ਮੱਤ ਦੱਸੀ ਹੋਈ ਹੈ ਇਹਦੇ ਨਾਲ ਮਨ ਵਸੂਗਾ ਇਹਦੇ ਨਾਲ ਮਨ ਨੂੰ ਕੋਈ ਟਿਕਾ ਸਕਦਾ ਇਹਦੇ ਨਾਲ ਮਨ ਤੂੰ ਟਿਕਾ ਲੈ ਇਹਦੇ ਨਾਲ ਜੁੜ ਕੇ ਉਹਨਾਂ ਮਨ ਦੇ ਟਿਕਾਂਗਾ ਹੋਰ ਕਿਤੋਂ ਵੀ ਕੋਈ ਮਨ ਦੇ ਟਿਕਾਉਣ ਦਾ ਸੌਦਾ ਨਹੀਂ ਮਿਲਣਾ ਗੁਰਬਾਣੀ ਤੋਂ ਬਿਨਾਂ
ਇੱਥੇ ਮਾਰੂ ਮਹੱਲਾ ਤੀਜਾ ਦੇ 12ਵੇਂ ਸੋਲੇ ਦੀ ਸਮਾਪਤੀ ਹੈ ਜੀ
ਹਾਂਜੀ